ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 25ਵਾਂ ਸ਼ਬਦ 423 ਅੰਗ ਤੇ ਅਖੀਰ ਤੋਂ ਪ੍ਰਾਰੰਭ ਕਰਦੇ ਹਨ। ਆਸਾ ਆਸ ਕਰੇ ਸਭ ਕੋਈ, ਹੁਕਮੈ ਬੂਝੈ ਨਿਰਾਸਾ ਹੋਈ। ਸਭ ਕੋਈ ਆਸਾ ਹੀ ਆਸਾ ਕਰਦਾ, ਆਸਾ ਵਾਲਿਆਂ ਦੀ ਆਸਾ ਕਰਦਾ। ਸੋ ਆਸਾ ਰਾਗਣੀ ਦੁਆਰਾ ਕਥਨ ਕਰਦੇ ਹਨ ਕਿ ਸਭ ਕੋਈ ਪਦਾਰਥਾਂ ਦੀ ਆਸਾ ਕਰਦਾ, ਪਰ ਜੋ ਪਰਮੇਸ਼ਰ ਦੇ ਹੁਕਮ ਨੂੰ ਸਮਝਦਾ ਬੁੱਝਦਾ ਉਹ ਪਦਾਰਥਾਂ ਦੀ ਆਸਾ ਤੋਂ ਨਿਰਾਸ਼ ਹੋ ਜਾਂਦਾ। ਭਾਵ ਕਿਉਂਕਿ ਪਦਾਰਥਾਂ ਦੀ ਆਸਾ ਹੀ ਜੀਵ ਨੂੰ ਦੁਖੀ ਕਰਦੀ ਹੈ। ਸੋ ਮਹਾਰਾਜ ਕਿਰਪਾ ਕਰਦੇ ਹਨ ਕਿ ਪਦਾਰਥਾਂ ਦੀ ਆਸਾ ਹੀ ਮੁਕਾਓ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੈ ਜਾਗ ਆਵੈ ਸੋਈ। ਦੁਨੀਆਂ ਦੇ ਕਈ ਲੋਕ ਪਦਾਰਥਾਂ ਦੀ ਆਸਾ ਵਿੱਚ ਹੀ ਸੁੱਤੇ ਪਏ ਨੇ, ਮੈਨੂੰ ਇੰਨੇ ਸਮੇਂ ਨੂੰ ਆਹ ਚੀਜ਼ ਮਿਲੇਗੀ, ਆਹ ਮਿਲੇਗੀ। ਸੋ ਆਸਾ 20 ਸਾਲ, 30 ਸਾਲ, 50 ਸਾਲ ਤੱਕ ਲਾ ਕੇ ਬੈਠੇ, ਉਹਨਾਂ ਦਾ ਆਸਾ ਤੇ ਨਿਸ਼ਾਨਾ ਹੈ। ਫਿਰ ਮਹਾਰਾਜ ਦੇ ਨਿਸ਼ਾਨੇ ਤੋਂ ਉਹ ਉੱਕ ਜਾਂਦੇ ਨੇ। ਉਹ ਪਰਮਾਤਮਾ ਜਿਸ ਨੂੰ ਜਗਾਉਂਦਾ ਆਸਾ ਤੋਂ ਹਟਾ ਕੇ ਆਪਣੇ ਵੱਲ ਲਾਉਂਦਾ, ਉਹੀ ਜੀਵ ਭਜਨ ਸਿਮਰਨ ਵਿੱਚ ਜਾਗਦਾ। ਸਤਿਗੁਰ ਨਾਮ ਬੁਝਾਇਆ ਬਿਣ ਨਾਵੈ ਭੁੱਖ ਨਾ ਜਾਈ। ਧੰਨ ਹਨ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਨੇ ਨਾਮ ਸਮਝਾਉਣਾ ਕੀਤਾ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਸੋ ਇਹ ਦੱਸਿਆ ਕਿ ਨਾਮ ਜਪੇ ਤੋਂ ਬਿਨਾਂ ਪਦਾਰਥਾਂ ਦੀ ਭੁੱਖ ਜਾਂਦੀ ਨਹੀਂ। ਨਾਮੇ ਤ੍ਰਿਸ਼ਨਾ ਅਗਨ ਬੁਝੈ, ਨਾਮ ਮਿਲੈ ਤਿਸੈ ਰਜਾਈ ਰਹਾਉ। 424 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਨਾਮ ਕਰਕੇ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਜਿਹੜੀ ਅੱਗ ਬੁਝ ਜਾਂਦੀ ਹੈ, ਪਰ ਗੋ ਜੋ ਰਜਾਈ ਤੋਂ ਭਾਵ ਪਰਮੇਸ਼ਰ ਦਾ ਨਾਮ ਮਿਲੇ ਤਾਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਕਾਲ ਕੀਰਤ ਸ਼ਬਦ ਪਛਾਣ, ਇਹਾ ਭਗਤ ਚੁੱਕੈ ਅਭਿਮਾਨ। ਹੁਣ ਗੁਰ ਸ਼ਬਦ ਦੁਆਰਾ ਕਲਯੁੱਗ ਵਿੱਚ ਕੀਰਤੀ ਕਰਨੀ ਪਛਾਣਨਾ ਕਰੋ। ਪਰਮੇਸ਼ਰ ਦੀ ਕੀਰਤੀ ਆਪਣੇ ਆਪ ਕਰਨ ਦੀ ਬਜਾਏ ਸ਼ਬਦ ਦੇ ਰਾਹੀਂ ਕਰੋ, ਇਹ ਜ਼ਿਆਦਾ ਸੱਤਾ ਵਾਲਾ ਹੈ। ਸਾਡੀ ਬੋਲੀ ਵਿੱਚ ਓਨੀ ਸੱਤਾ ਨਹੀਂ ਜਿੰਨੀ ਸ਼ਬਦ ਵਿੱਚ ਸੱਤਾ ਹੈ। ਜਦੋਂ ਅਸੀਂ ਆਪਣੀ ਬੋਲੀ ਰਾਹੀਂ ਉਸਤਤ ਕਰਾਂਗੇ ਉਹਦੇ ਵਿੱਚ ਗਲਤੀ ਵੀ ਹੋ ਸਕਦੀ ਹੈ, ਪਰ ਜੇ ਸ਼ਬਦ ਦੇ ਰਾਹੀਂ ਉਸਤਤ ਕੀਤੀ, ਸ਼ਬਦ ਸੱਤਾ ਵਾਲਾ ਹੋਣ ਕਰਕੇ ਜਦੋਂ ਜ਼ਬਾਨ ਦੇ ਉੱਤੇ ਸ਼ਬਦ ਟੱਚ ਹੁੰਦਾ ਤਾਂ ਉਸ ਵਕਤ ਜ਼ਬਾਨ ਨੂੰ ਵੀ ਸੱਤਾ ਪ੍ਰਦਾਨ ਕਰਦਾ ਹੈ। ਜਿਵੇਂ ਜ਼ਬਾਨ ਦੇ ਉੱਤੇ ਰੋਟੀ ਰੱਖ ਕੇ ਅੰਦਰ ਲੰਘਾ ਲਈਦੀ ਹੈ, ਉਹਦੇ ਤੋਂ ਖੂਨ ਬਣਦਾ, ਅੱਗੇ ਸਰੀਰ ਨੂੰ ਤਾਕਤ ਮਿਲਦੀ ਹੈ, ਪਾਣੀ ਪੀ ਲਈਦਾ, ਜ਼ਬਾਨ ਦੇ ਰਾਹੀਂ ਸਾਰਾ ਅੰਦਰ ਜਾਂਦਾ। ਇਸੇ ਪ੍ਰਕਾਰ ਸ਼ਬਦ ਸੱਤਾ ਵਾਲਾ ਰੱਖ ਕੇ ਜ਼ਬਾਨ ਦੇ ਉੱਤੇ ਜਦੋਂ ਅੰਦਰ ਨੂੰ ਲਿਜਾਣਾ ਕੀਤਾ ਸ਼ਬਦ, ਜਿਹੜਾ ਜ਼ਬਾਨ ਦੇ ਉੱਤੇ ਪਾਣੀ ਹੈ ਇਹਨੂੰ ਰਸ ਬਣਾ ਦਿੰਦਾ ਸ਼ਬਦ, ਅਤੇ ਇਹੀ ਰਸ ਜੀਵ ਨੂੰ ਬ੍ਰਹਮ ਗਿਆਨ ਤੱਕ ਲੈ ਜਾਂਦਾ। ਤਾਂ ਸਤਿਗੁਰੂ ਕਹਿੰਦੇ ਸ਼ਬਦ ਦੇ ਰਾਹੀਂ ਕਲਯੁੱਗ ਦੇ ਵਿੱਚ ਕੀਰਤੀ ਕਰੋ। ਕਲਯੁੱਗ ਵਿੱਚ ਕੀਰਤੀ ਕਰਕੇ ਬ੍ਰਹਮ ਨੂੰ ਪਛਾਣ, ਇਹੀ ਵੱਡੀ ਭਗਤੀ ਹੈ। ਇਸ ਕਰਕੇ ਜਿਹੜਾ ਹੰਕਾਰ ਹੈ ਉਹ ਹੌਲੀ ਹੌਲੀ ਨਿਵਿਰਤ ਹੋ ਜਾਂਦਾ ਸ਼ਬਦ ਦੇ ਨਾਲ ਹੀ। ਸਤਿਗੁਰ ਸੇਵਿਆ ਹੋਵੈ ਪਰਵਾਨ, ਜਿਨ ਆਸਾ ਕੀਤੀ ਤਿਸ ਨੌ ਜਾਨ। ਸਤਿਗੁਰਾਂ ਦੀ ਸੇਵਾ ਕਰਕੇ ਜੀਵ ਪ੍ਰਮਾਣਨੀਕ ਹੁੰਦਾ ਹੈ। ਜਿਸ ਵਾਹਿਗੁਰੂ ਨੇ ਪਦਾਰਥਾਂ ਦੀ ਆਸਾ ਸਾਰਿਆਂ ਜੀਵਾਂ ਨੂੰ ਲਗਾਉਣਾ ਕੀਤੀ ਹੈ, ਤੂੰ ਉਹਨੂੰ ਜਾਨਣਾ ਕਰ। ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ। ਜਿਹੜੇ ਸਤਿਗੁਰੂ ਉਪਦੇਸ਼ ਨੂੰ ਸੁਣਾ ਕੇ ਅਤੇ ਕਿਰਪਾ ਕਰਕੇ ਜਗਿਆਸੂ ਦੇ ਮਨ ਵਿੱਚ ਨਾਮ ਵਸਾ ਦਿੰਦੇ ਹਨ, ਕਹਿੰਦੇ ਉਹਨਾਂ ਨੂੰ ਕੀ ਦੇਣਾ ਕਰੀਏ। ਇੰਨੀ ਜਿਹੜੀ ਉਹਨਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਧੁਰ ਕੀ ਬਾਣੀ ਦੇ ਰਾਹੀਂ ਤਾਰਿਆ ਹੈ। ਮਹਾਰਾਜ ਉੱਤਰ ਦਿੰਦਿਆਂ ਫਰਮਾਉਂਦੇ ਹਨ, ਇਹੋ ਸਿਰ ਦੀਜੈ ਆਪ ਗਵਾਏ, ਹੁਕਮੇ ਬੂਝੇ ਸਦਾ ਸੁੱਖ ਪਾਏ। ਆਪ ਪਾ ਹੰਕਾਰ ਨੂੰ ਗਵਾ ਕੇ ਸਿਰ ਅਰਪਣ ਕਰ ਦੇਈਏ, ਹੁਕਮ ਨੂੰ ਬੂਝੇ ਤਾਂ ਨਿੱਤ ਸੁੱਖ ਨੂੰ ਪ੍ਰਾਪਤ ਕਰਦਾ। ਆਪ ਕਰੇ ਤਾਂ ਆਪ ਕਰਾਏ, ਆਪੇ ਗੁਰਮੁਖ ਨਾਮ ਵਸਾਏ। ਵਾਹਿਗੁਰੂ ਆਪ ਹੀ ਉਤਪਤੀ ਕਰਦਾ ਅਤੇ ਬ੍ਰਹਮਾ ਪਾਸੋਂ ਵੀ ਆਪ ਹੀ ਪੈਦਾ ਕਰਵਾਉਂਦਾ। ਬਾਹਰੋਂ ਰੂਪ ਬ੍ਰਹਮਾ ਦਾ, ਅੰਦਰੋਂ ਜੋਤ ਵਾਹਿਗੁਰੂ ਦੀ। ਜੋਤ ਕਰਮ ਕਰਾਉਂਦੀ ਹੈ, ਬਾਹਰਲੇ ਆਕਾਰ ਰਾਹੀਂ ਬ੍ਰਹਮਾ ਨੂੰ ਕਹਿੰਦੇ ਹੈ, ਪਰ ਬ੍ਰਹਮਾ ਵਿੱਚ ਜੇ ਜੋਤ ਨਾ ਹੋਵੇ ਤਾਂ ਕੌਣ ਪੈਦਾ ਕਰਾਵੇ ਜੀਵ। ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ, ਆਪ ਹੀ ਫਿਰ ਉਹਨਾਂ ਕਰਮਾਂ ਦਾ ਫਲ ਦੇਣਾ ਕਰਦਾ, ਆਪ ਹੀ ਗੁਰਾਂ ਦੁਆਰੇ ਗੁਰਮੁਖਾਂ ਦੇ ਮਨ ਵਿੱਚ ਨਾਮ ਨੂੰ ਵਸਾਉਂਦਾ। ਆਪ ਭੁਲਾਵੈ ਆਪ ਮਾਰਗ ਪਾਏ, ਸੱਚਾ ਸ਼ਬਦ ਸੱਚ ਸਮਾਏ। ਹੁਣ ਆਪ ਹੀ ਕਰਮਾਂ ਅਨੁਸਾਰ ਮਨਮੁੱਖਾਂ ਨੂੰ ਆਪਣੇ ਵੱਲੋਂ ਭੁਲਾ ਦਿੰਦਾ, ਕਿਉਂਕਿ ਉਹਦੀ ਸ਼ਕਤੀ ਨਜ਼ਰ ਨਹੀਂ ਆਉਂਦੀ, ਬਹੁਤ ਸੂਖਮ ਰੂਪ ਹੈ। ਇਸ ਕਰਕੇ ਆਪ ਹੀ ਗੁਰਮੁਖਾਂ ਨੂੰ ਗਿਆਨ ਭਗਤੀ ਰੂਪ ਰਸਤੇ 'ਚ ਪਾਉਂਦਾ, ਸੱਚੇ ਉਪਦੇਸ਼ ਵਾਲਿਆਂ ਨੂੰ ਆਪਣੇ ਸੱਚ ਸਰੂਪ ਵਿੱਚ ਮਿਲਾ ਲੈਂਦਾ ਆਪੇ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਜੁਗ ਜੁਗ ਆਖ ਵਿਖਾਣੀ। ਉਹ ਜੋ ਸ਼ਬਦ ਬ੍ਰਹਮ ਆਪ ਵੀ ਸੱਚਾ, ਸੋ ਉਸਦੀ ਨਾਮਾ ਰੂਪੀ ਬਾਣੀ ਵੀ ਸੱਚੀ ਹੈ, ਬ੍ਰਹਮ ਵੀ ਸੱਚਾ, ਉਹਦੀ ਬਾਣੀ ਬਣਾਵਟ ਵੀ ਸੱਚੀ ਹੈ। ਗੁਰਮੁਖਾਂ ਨੇ ਉਹ ਨਾਮਾ ਰੂਪੀ ਬਾਣੀ ਜੁਗਾਂ ਜੁਗਾਂ ਦੇ ਵਿੱਚ ਆਖ ਕੇ ਅਖਿਆਣਾਂ ਦੁਆਰੇ ਕਥਨ ਕੀਤੀ ਹੈ। ਮਨਮੁਖ ਮੋਹੇ ਪਰਮ ਪੋ ਲਾਣੀ, ਬਿਨ ਨਾਵੈ ਸਭ ਫਿਰੈ ਬਹੁ ਰਾਣੀ। ਮਨਮੁਖਾਂ ਦੀ ਬੁੱਧੀ ਮੋਹ ਅਤੇ ਭਰਮ ਵਿੱਚ ਭੁੱਲ ਰਹੀ ਹੈ। ਨਾਮ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਕਹਿੰਦੇ ਝੱਲੀ ਹੋਈ ਫਿਰਦੀ ਹੈ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ ਪੜ ਦੂਜਾ ਪਾਉ ਦ੍ਰਿੜਾਇਆ। ਜਿਹੜੇ ਤਿੰਨ ਲੋਕ ਨੇ ਇਹ ਆਕਾਸ਼ ਮਾਤ ਪਤਾਲ ਲੋਕ, ਲੋਕਾਂ ਵਿੱਚ ਇੱਕ ਮਾਇਆ ਹੀ ਵਿਆਪਕ ਹੈ, ਸੋ ਇੱਕ ਮਾਇਆ ਹੀ ਦੁੱਖਾਂ ਦਾ ਕਾਰਨ ਹੈ। ਮੂਰਖ ਪੁਰਸ਼ ਨੇ ਪੜ ਪੜ ਕੇ ਦਵੈਤ ਭਾਅ ਨੂੰ ਆਪ ਦ੍ਰਿੜ ਕੀਤਾ ਅਤੇ ਹੋਰਨਾਂ ਪਾਸੋਂ ਨਾਮ, ਸੋ ਜਿਹੜੀ ਇਹ ਦਵੈਤ ਭਾਵਨਾ ਨੂੰ ਦ੍ਰਿੜ ਕਰਾ ਰਿਹਾ ਹੈ। ਇਹ ਜਿਹੜੀ ਸੰਸਾਰੀ ਵਿੱਦਿਆ ਹੈ, ਇਹ ਬੰਦੇ ਨੂੰ ਦਵੈਸ਼ ਭਾਵਨਾ 'ਚ ਪਾ ਦਿੰਦੀ ਕਿ ਮੈਂ ਬਹੁਤ ਪੜ੍ਹਿਆ ਲਿਖਿਆ ਅਤੇ ਦੂਜਾ ਅਨਪੜ੍ਹ ਹੀ ਤੁਰਿਆ ਫਿਰਦਾ। ਬਹੁ ਕਰਮ ਕਮਾਵੈ ਦੁੱਖ ਸਬਾਇਆ, ਸਤਿਗੁਰ ਸੇਵ ਸਦਾ ਸੁੱਖ ਪਾਇਆ। ਮਹਾਰਾਜ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਬਹੁਤ ਪ੍ਰਕਾਰ ਦੇ ਸ਼ਕਾਮ ਕਰਮਾਂ ਨੂੰ ਕਮਾ ਕੇ ਸਬਾਏ ਦੁੱਖਾਂ ਨੂੰ ਪਾਉਂਦਾ, ਸਬਾਇਆ ਹੁੰਦਾ ਬਹੁਤੇ ਜ਼ਿਆਦਾ। ਗੁਰਮੁਖਾਂ ਨੇ ਸਤਿਗੁਰਾਂ ਨੂੰ ਸੇਵ ਕੇ ਨਿੱਤ ਸੁੱਖ ਪਾਇਆ। ਅੰਮ੍ਰਿਤ ਮੀਠਾ ਸ਼ਬਦ ਵਿਚਾਰ, ਅੰਨ ਦਿਨ ਭੋਗੇ ਹਉ ਮੈਂ ਮਾਰ। ਮਹਾਰਾਜ ਫਰਮਾਉਂਦੇ ਨੇ, ਗੁਰ ਉਪਦੇਸ਼ ਦਾ ਵਿਚਾਰ ਕਰਨਾ ਅੰਮ੍ਰਿਤ ਤੋਂ ਵੀ ਮਿੱਠਾ ਹੈ। ਸੋ ਜਿਹਨੇ ਹੰਗਤਾ ਮਮਤਾ ਨੂੰ ਮਾਰਿਆ, ਉਹਨੇ ਰਾਤ ਦਿਨੇ ਆਨੰਦ ਨੂੰ ਭੋਗਿਆ। ਸਹਿਜ ਆਨੰਦ ਕਿਰਪਾ ਧਾਰ, ਨਾਮ ਰਤੇ ਸਦਾ ਸੱਚ ਪਿਆਰ। ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਧਾਰੀ ਗੁਰੂ ਸਾਹਿਬ ਨੇ, ਅਕਾਲ ਪੁਰਖ ਜੀ ਨੇ ਮਿਹਰ ਕੀਤੀ ਹੈ, ਉਹ ਸੁਭਾਵਕ ਹੀ ਆਨੰਦ 'ਚ ਰਹਿੰਦੇ ਨੇ। ਜੋ ਨਾਮ ਵਿੱਚ ਰੱਤੇ ਹੋਏ ਨੇ, ਉਹ ਸਦਾ ਹੀ ਸੱਚ ਵਿੱਚ ਪਿਆਰ ਕਰਦੇ ਰਹਿੰਦੇ ਨੇ। ਉਹਨਾਂ ਦੀ ਆਸਾ ਹੀ ਉੱਧਰ ਲੱਗ ਚੁੱਕੀ ਪਰਮਾਤਮਾ ਵੱਲ ਨੂੰ। ਪਦਾਰਥਾਂ ਦੀ ਆਸਾ ਦੁਖੀ ਕਰਦੀ ਹੈ ਅਤੇ ਪਰਮਾਤਮਾ ਵੱਲ ਲੱਗੀ ਹੋਈ ਆਸਾ ਸੁਖੀ ਕਰਦੀ ਹੈ। ਹਰ ਜਪ ਪੜ੍ਹੀ ਹੈ ਗੁਰ ਸ਼ਬਦ ਵਿਚਾਰ, ਹਰ ਜਪ ਪੜ੍ਹੀ ਹੈ ਹਉਮੈ ਮਾਰ। ਮਹਾਰਾਜ ਕਹਿੰਦੇ, ਗੁਰ ਸ਼ਬਦ ਨੂੰ ਵਿਚਾਰ ਕੇ, ਹਰੀ ਨਾਮ ਨੂੰ, ਜਪ ਨੂੰ, ਫਿਰ ਉਹਦੇ ਜਾਪ ਨੂੰ ਪੜ੍ਹਨਾ ਕਰੋ। ਜਾਪ ਸਾਹਿਬ ਜਪ ਜੀ ਸਾਹਿਬ ਪੜ੍ਹੋ, ਮੂਲ ਮੰਤਰ ਪੜ੍ਹੋ, ਹਰੀ ਨਾਮ ਜਪ ਨੂੰ ਪੜ੍ਹਨਾ ਕਰੋ। ਹਉਮੈ ਨੂੰ ਮਾਰ ਕੇ ਫਿਰ ਹਰੀ ਨਾਮ ਨੂੰ, ਜਪ ਨੂੰ ਪੜ੍ਹਨਾ ਕਰੋ। ਹਰੀ ਹਰੀ ਵਾਹਿਗੁਰੂ 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 ਕਰੋ। ਹਰ ਜਪੀਐ ਪੈ ਸੱਚ ਪਿਆਰ, ਨਾਨਕ ਨਾਮ ਗੁਰਮਤਿ ਉਰਤਾਰ। ਹਰੀ ਦੇ ਨਾਮ ਜਪਣ ਕਰਕੇ ਸੱਚੇ ਵਿੱਚ ਪਿਆਰ ਹੁੰਦਾ, ਭੈ ਤੋਂ ਭਾਵ ਹੁੰਦਾ। ਮਹਾਰਾਜ ਕਹਿੰਦੇ, ਭਾਈ ਗੁਰਸਿੱਖਿਆ ਦੁਆਰੇ ਹਿਰਦੇ 'ਚ ਨਾਮ ਨੂੰ ਧਾਰਨਾ ਕਰੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਰਾਗ ਵਿਆਸਾ ਮਹੱਲਾ ਤੀਜਾ, ਅਸ਼ਟਪਦੀਆਂ ਘਰ ਅੱਠਵਾਂ ਕਾਫੀ। ਸੋ ਆਸਾ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਮਹਾਰਾਜ ਹੁਣ ਅਸ਼ਟਪਦੀਆਂ ਬਖਸ਼ਿਸ਼ ਕਰ ਰਹੇ ਨੇ। ਅੱਠਵੇਂ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ, ਕਾਫੀ ਛੰਦ ਦਾ ਨਾਮ ਹੈ। ਗੁਰ ਤੇ ਸਾਂਤਿ ਉਪਜੈ, ਜਿਨ ਤ੍ਰਿਸ਼ਨਾ ਅਗਨ ਬੁਝਾਈ। ਗੁਰਾਂ ਦੇ ਉਪਦੇਸ਼ ਤੋਂ ਹੀ ਸਿੱਖ ਦੇ ਹਿਰਦੇ 'ਚ ਸ਼ਾਂਤੀ ਉਪਜੈ ਪੈਦਾ ਹੁੰਦੀ ਹੈ। ਜਿਨ੍ਹਾਂ ਸਤਿਗੁਰਾਂ ਨੇ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਅਗਨੀ ਜਿਹੜੀ ਨਿਵਿਰਤ ਕਰ ਦਿੱਤੀ, ਸਮਝਾ ਦਿੱਤਾ ਕਿ ਆਪਾਂ ਪਦਾਰਥਾਂ ਲਈ ਨਹੀਂ ਜੰਮੇ, ਆਪਾਂ ਭਗਤੀ ਲਈ ਪੈਦਾ ਹੋਏ ਹਾਂ, ਸੋ ਇਸ ਕਰਕੇ ਤੂੰ ਤ੍ਰਿਸ਼ਨਾ ਪਦਾਰਥਾਂ ਦੀ ਘਟਾ। ਪਦਾਰਥ ਦਾ ਜਿੰਨਾ ਖਾਣਾ ਓਨਾ ਠੀਕ ਹੈ। ਗੁਰ ਤੇ ਨਾਮ ਪਾਈ ਹੈ ਵੱਡੀ ਵਡਿਆਈ, ਜਿਸ ਗੁਰੂ ਦੀ ਵਡਿਆਈ ਸਭ ਤੋਂ ਵੱਡੀ ਹੈ, ਉਸ ਗੁਰੂ ਤੋਂ ਨਾਮ ਪ੍ਰਾਪਤ ਹੁੰਦਾ ਜੀਵ ਨੂੰ। ਗੁਰਾਂ ਤੋਂ ਨਾਮ ਪਾਈਏ ਤਾਂ ਇਹਦੀ ਜੀਵ ਦੀ ਵੀ ਨਾਲ ਵਡਿਆਈ ਵੱਡੀ ਹੋ ਜਾਂਦੀ ਹੈ। ਏਕੋ ਨਾਮ ਚੇਤ ਮੇਰੇ ਭਾਈ, ਮਹਾਰਾਜ ਕਹਿੰਦੇ ਭਾਈ ਇੱਕ ਤੂੰ ਨਾਮ ਨੂੰ ਯਾਦ ਰੱਖ, ਉਧਰਲੀਆਂ ਆਸਾਂ ਸਾਰੀਆਂ ਛੱਡ ਕੇ ਨਾਮ ਦੇ ਉੱਤੇ ਆਸ ਲਾ ਕੇ ਰੱਖ। ਜਗਤ ਜਲੰਦਾ ਦੇਖ ਕੇ ਭੱਜ ਪਏ ਸਰਨਾਈ ਰਹਾਓ। ਜਿਸ ਤਰ੍ਹਾਂ ਗੁਰਮੁਖ ਜਨ ਜਿਹੜੇ ਨੇ ਜਗਤ ਨੂੰ ਸਾਰੇ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਦੇਖ ਕੇ ਦੌੜ ਕੇ ਗੁਰਾਂ ਦੀ ਸ਼ਰਨ ਵਿੱਚ ਪੈ ਗਏ, ਉਵੇਂ ਤੂੰ ਵੀ ਦੌੜ ਕੇ ਗੁਰਾਂ ਦੀ ਸ਼ਰਨ ਵਿੱਚ ਜਾ ਪਾਓ। ਕਿਉਂਕਿ ਇਹ ਤ੍ਰਿਸ਼ਨਾ ਮਾੜੀ ਮੋਟੀ ਚੀਜ਼ ਨਹੀਂ ਕਿ ਛੇਤੀ ਗਲੋਂ ਲਹਿ ਜਾਂਦੀ ਹੈ। ਸਤਿਗੁਰ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ, ਮਹਾਰਾਜ ਇਹ ਤ੍ਰਿਸ਼ਨਾ ਮੇਰੀ ਹਟਾਓ ਅੰਦਰੋਂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਨਾਈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਰ ਤੇ ਗਿਆਨ ਉਪਜੈ ਮਹਾਂ ਤੱਤ ਵਿਚਾਰਾ। ਗੁਰਾਂ ਤੋਂ ਮਹਾਂ ਸਿਧਾਂਤ ਦਾ ਵਿਚਾਰ ਕਰੇ ਤਾਂ ਬ੍ਰਹਮ ਗਿਆਨ ਉਪਜੈ ਪੈਦਾ ਹੁੰਦਾ ਫਿਰ ਬੰਦੇ ਦੇ ਅੰਦਰ। ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਭੰਡਾਰਾ। ਜਿਸ ਪੁਰਸ਼ ਦਾ ਅੰਤਹਿਕਰਨ ਭਗਤੀ ਨਾਲ ਭਰਿਆ ਪਿਆ, ਅੰਦਰੋਂ ਕਰ ਕਰਕੇ ਨਾਮ ਜਪ ਜਪ ਕੇ ਅੰਦਰ ਭਰ ਗਿਆ, ਉਹਨੇ ਗੁਰਾਂ ਦੀ ਕਿਰਪਾ ਨਾਲ ਸਰੀਰ ਘਰ ਦੇ ਦਰ ਹੁੰਦਾ ਅੰਦਰ, ਅੰਦਰੀ ਹਿਰਦੇ ਚੋਂ ਪਰਮੇਸ਼ਰ ਦੀ ਪ੍ਰਾਪਤੀ ਉਹਨੇ ਕਰ ਲਈ ਹੈ। ਗੁਰਮੁਖ ਨਾਮ ਧਿਆਈ ਹੈ ਬੂਝੈ ਵਿਚਾਰਾ। ਗੁਰਾਂ ਦੁਆਰੇ ਨਾਮ ਨੂੰ ਧਿਆਉਣਾ ਕਰ ਤਾਂ ਤੂੰ ਆਤਮ ਵਿਚਾਰ ਨੂੰ ਸਮਝੇਗਾ, ਪਹਿਲਾਂ ਨਹੀਂ ਸਮਝ ਲੱਗਣੀ ਇਸ ਗੱਲ ਦੀ। ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ। ਗੁਰਾਂ ਦੁਆਰੇ ਭਗਤੀ ਦੀ ਸ਼ਲਾਘਾ ਕਰੇ ਤਾਂ ਅਪਾਰ ਰੂਪ ਜਿਹੜਾ ਸ਼ਬਦ ਬ੍ਰਹਮ ਹੈ ਨਾ, ਸੋ ਬ੍ਰਹਮ ਅੰਦਰ ਹੀ ਫਿਰ ਪ੍ਰਗਟ ਹੋ ਜਾਂਦਾ, ਕਿਉਂਕਿ ਹੈ ਹੀ ਅੰਦਰ, ਬਾਹਰ ਤਾਂ ਹੈ ਹੀ ਨਹੀਂ ਆਪਣੇ, ਹੈ ਅੰਦਰ, ਹੈ ਬਾਹਰ ਵੀ ਹੈ, ਪਰ ਪ੍ਰਗਟ ਪਹਿਲਾਂ ਅੰਦਰੋਂ ਕਰਨਾ ਫਿਰ ਬਾਹਰ ਨਜ਼ਰ ਆਉਣਾ। ਗੁਰਮੁਖ ਸੁਖ ਉਪਜੈ ਦੁੱਖ ਕਦੇ ਨਾ ਹੋਈ। ਗੁਰਾਂ ਦੁਆਰੇ ਹੀ ਸੁੱਖ ਉਤਪੰਨ ਹੁੰਦਾ, ਪਹਿਲਾਂ ਮੁੜ ਕੇ ਕਦੇ ਦੁੱਖ ਨਹੀਂ ਹੁੰਦਾ। ਜਿਹੜੇ ਮਾਇਆ ਦੇ ਸੁੱਖ ਨੇ ਉਹ ਉਤਪੰਨ ਤਾਂ ਹੋ ਜਾਂਦੇ ਨੇ ਆਪਣੀ ਬੜੀ ਮਿਹਨਤ ਨਾਲ, ਪਰ ਮਾਇਆ ਦੇ ਸੁੱਖ ਮੁੜ ਕੇ ਦੁੱਖ ਰੂਪ ਹੋ ਜਾਂਦੇ ਨੇ, ਦੁੱਖ ਦਾਰੂ ਸੁੱਖ ਰੋਗ ਭਇਆ। ਮਹਾਰਾਜ ਕਹਿੰਦੇ ਜਦੋਂ ਅਸੀਂ ਸੁੱਖ ਦਿੰਦੇ ਹਾਂ ਆਤਮਕ, ਉਹ ਮੁੜ ਕੇ ਦੁਬਾਰਾ ਨਹੀਂ ਬਦਲਦਾ, ਉਹ ਸਦਾ ਹੀ ਸੁੱਖ ਰਹਿੰਦਾ, ਉਹਨੂੰ ਤਾਂਹੀਓ ਸਦਾ ਸੁੱਖ ਕਹਿੰਦੇ ਨੇ। ਮਾਇਆ ਹਮੇਸ਼ਾ ਸੁੱਖ ਤਾਂ ਦਿੰਦੀ ਹੈ, ਪਰ ਬਸ ਦਿਖਾਵਾ ਜਿਹਾ ਹੀ ਕਰਦੀ ਸੁੱਖ ਦਾ, ਵੀ ਕਾਕਾ ਹੋਇਆ ਕਾਕਾ, ਲੱਡੂ ਬਣਤੇ, ਵਿਆਹ ਹੋ ਗਿਆ ਲੱਡੂ ਬਣਤੇ, ਬਾਅਦ ਵਿੱਚ ਜਿਹੜੇ ਫਿਰ ਹੁੰਦੇ ਨੇ ਉਹ ਹਿਸਾਬ ਕਿਤਾਬ ਜੇ ਜਾਂ ਹੋਰ ਕੋਈ ਗੱਲਾਂ ਦੁਨਿਆਵੀ, ਗੱਡੀ ਲਿਆਂਦੀ ਨਵੀਂ, ਥੋੜ੍ਹੇ ਦਿਨ ਖੁਸ਼ੀ ਕਰਦੀ ਆ, ਉਹ ਟੀਵੀ ਨਵਾਂ ਲਿਆਂਦਾ, ਅਸੀਂ ਹੁਣ ਘਰ ਨਵਾਂ ਲੈ ਲਿਆ, ਪਰ ਆਤਮਕ ਸ਼ਾਂਤੀ ਨਾ ਆਈ। ਮਹਾਰਾਜ ਕਹਿੰਦੇ ਆਤਮਕ ਸ਼ਾਂਤੀ ਜਿਹੜੀ ਅੰਦਰ ਦੇਣੀ ਸੀ ਉਹ ਬਾਣੀ ਨੇ ਦੇਣੀ ਸੀ, ਨਾਮ ਨੇ ਦੇਣੀ ਸੀ। ਗੁਰਮੁਖ ਹਉਮੈ ਮਾਰੀਐ ਮਨ ਨਿਰਮਲ ਹੋਈ। ਗੁਰਾਂ ਦੁਆਰੇ ਹੰਗਤਾ ਮਮਤਾ ਨੂੰ ਮਾਰੀਏ ਤਾਂ ਮਨ ਅੰਦਰੋਂ ਸ਼ੁੱਧ ਹੁੰਦਾ, ਫਿਰ ਇਹ ਹੰਗਤਾ ਮਮਤਾ ਹੀ ਮੂਲ ਕਾਰਨ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੜਾਈ ਝਗੜੇ ਦਾ। ਸਤਿਗੁਰ ਮਿਲਿਆ ਆਪ ਗਇਆ ਤ੍ਰਿਭਵਨ ਸੋਝੀ ਪਾਈ। ਸਤਿਗੁਰਾਂ ਨਾਲ ਮਿਲਣੇ ਕਰਕੇ ਜਿਸ ਵੇਲੇ ਆਪਾ ਭਾਵ ਹੰਕਾਰ ਮਿਟ ਗਿਆ ਤਾਂ ਤਿੰਨਾਂ ਜਿਹੜੇ ਭਵਨ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਬ੍ਰਹਮ ਰੂਪਤਾ ਕਰਕੇ ਗਿਆਤ ਹੋ ਗਈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਅਤੇ ਮਿਥਿਆ ਰੂਪ ਪ੍ਰਤੀਤ ਹੋ ਗਈ ਬਾਹਰਲੀ ਚੀਜ਼ ਜਿਹੜੀ ਨਜ਼ਰ ਆ ਰਹੀ ਹੈ, ਇਹਦੇ ਅੰਦਰ ਜੋ ਬ੍ਰਹਮ ਹੈ ਉਹ ਦਿਖਣ ਲੱਗ ਪਿਆ, ਇਹ ਸੋਝੀ ਕਹਿੰਦੇ ਨੇ ਇਹਨੂੰ। ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ। ਜਿਸ ਵਾਹਿਗੁਰੂ ਦੀ ਨਿਰਮਲ ਜੋਤ ਸਾਰੇ ਕਿਤੇ ਜਿਵੇਂ ਸੂਰਜ ਦਾ ਪ੍ਰਕਾਸ਼ ਵਿਆਪਕ ਹੈ, ਇਸ ਤਰ੍ਹਾਂ ਵਾਹਿਗੁਰੂ ਦੀ ਜੋਤ ਵਿਆਪਕ ਹੈ, ਉਸ ਜੋਤੀ ਨਾਲ ਫਿਰ ਆਪਣੀ ਜੋਤ ਮਿਲਾਈ, ਜਿਹੜੀ ਆਪਣੇ ਅੰਦਰ ਜੋਤ ਹੈ ਇਹਨੂੰ ਉਹ ਬ੍ਰਹਮ ਦੇ ਵਿੱਚ ਮਿਲਾਉਣ ਕਰਕੇ ਬ੍ਰਹਮ ਗਿਆਨੀ ਕਹਾਉਂਦਾ ਇਹ ਜੀਵ। ਪੂਰੈ ਗੁਰ ਸਮਝਾਇਆ ਮਤਿ ਉੱਤਮ ਹੋਈ। ਅੰਤਰ ਸੀਤਲ ਸ਼ਾਂਤ ਹੋਏ ਨਾਮੇ ਸੁੱਖ ਹੋਈ। ਜਿਸ ਵੇਲੇ ਪੂਰਿਆਂ ਸਤਿਗੁਰਾਂ ਨੇ ਸਮਝਾਇਆ ਤਾਂ ਉੱਤਮ ਮਤੀ ਦੀ ਪ੍ਰਾਪਤੀ ਹੋਈ। ਇਹ ਪੂਰੇ ਗੁਰ ਲਿਖਣ ਦਾ ਮਤਲਬ ਤਾਂ ਸੀ ਕਿ ਗੁਰੇ ਜਿਹੜੇ ਗੁਰੂ ਨੇ ਅਧੂਰੇ ਵੀ ਮਿਲ ਜਾਂਦੇ ਨੇ, ਇਸ ਕਰਕੇ ਉਹਨਾਂ ਤੋਂ ਬਚਣਾ ਚਾਹੀਦਾ। ਮਹਾਰਾਜ ਕਹਿੰਦੇ ਅੰਤਹਿਕਰਨ ਦੇ ਅੰਦਰ ਸੀਤਲ ਕਰਨ ਵਾਲੀ ਸ਼ਾਂਤੀ ਹੁੰਦੀ ਹੈ ਅਤੇ ਨਾਮ ਕਰਕੇ ਸੁੱਖ ਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਪੂਰਾ ਸਤਿਗੁਰ ਤਾਂ ਮਿਲੈ ਜਾਂ ਨਦਰ ਕਰੇ। ਇਸ ਤਰ੍ਹਾਂ ਇਹ ਇੱਕ ਲੜੀ ਚੱਲਦੀ ਹੈ, ਪੂਰਾ ਗੁਰੂ ਤਾਂ ਮਿਲਦਾ ਜਦੋਂ ਪਰਮੇਸ਼ੁਰ ਆਪਣੀ ਕਿਰਪਾ ਦ੍ਰਿਸ਼ਟੀ ਕਰੇ। ਜਿਹਨੂੰ ਬਖਸ਼ਣਾ ਹੁੰਦਾ ਉਹਨੇ ਪੂਰੇ ਗੁਰੂ ਕੋਲ ਲਿਆਉਂਦੇ ਨੇ, ਅੰਦਰ ਹੀ ਬੈਠੇ ਆ, ਡਰਾਈਵਰ ਸਾਡਾ ਅੰਦਰ ਬੈਠਾ, ਪ੍ਰੇਰਨਾ ਦੇਣ ਵਾਲਾ ਸਾਨੂੰ ਉਹੀ ਚਲਾਉਂਦਾ, ਸਾਨੂੰ ਮਾਲਕ ਆਪ ਹੀ ਕਿਰਪਾ ਕਰਦਾ। ਕਿਲ ਵਿਖ ਪਾਪ ਸਭ ਕੱਟੀ ਹੈ ਫਿਰ ਦੁੱਖ ਵਿਘਨ ਨਾ ਹੋਈ। ਵੱਡੇ ਪਾਪ ਤੇ ਛੋਟੇ ਪਾਪ ਨਿਸ਼ਚੇ ਕਰਕੇ ਵਿਉਹ ਵਾਂਗ ਮਾਰਨ ਵਾਲੇ ਸਾਰੇ ਪਾਪ ਕੱਟੇ ਜਾਂਦੇ ਨੇ, ਫਿਰ ਕਦੇ ਦੁੱਖਦਾਈ ਕੋਈ ਵਿਘਨ ਖੜਾ ਹੀ ਨਹੀਂ ਹੁੰਦਾ। 425 ਅੰਗ ਤੇ ਫਰਮਾਉਂਦੇ ਹਨ, ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ। ਸਭ ਵਡਿਆਈਆਂ ਉਸ ਵਾਹਿਗੁਰੂ ਦੇ ਹੱਥ ਵਿੱਚ ਨੇ, ਦਿੰਦਾ ਉਹਨੂੰ ਹੈ ਜਿਹਨੂੰ ਨਾਮ ਦੇ ਵਿੱਚ ਲਾਉਂਦਾ। ਮਹਾਰਾਜ ਨੇ ਬਚਨ ਕੀਤਾ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਾਰ ਤਾਲ ਧਰਿਆ। ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ। ਜਿਹਦੇ ਮਨ ਵਿੱਚ ਨਾਮ ਨਿਧੀਆਂ ਦਾ ਖਜ਼ਾਨਾ ਵਸਿਆ ਉਹ ਵਡਿਆਈਆਂ ਪ੍ਰਾਪਤ ਕਰਦਾ, ਦੂਜੇ ਨੂੰ ਵਡਿਆਈਆਂ ਨਹੀਂ ਮਿਲਦੀਆਂ। ਕਈ ਲੋਕ ਪੁੱਛਦੇ ਮਹਾਂਪੁਰਸ਼ਾਂ ਨੂੰ ਆ ਕੇ ਕਿ ਅਸੀਂ ਜੀ ਇੰਨੀ ਜ਼ਿੰਦਗੀ ਹੋ ਗਈ, ਸਾਡਾ ਦੁਨੀਆਂ 'ਚ ਇੰਨਾ ਨਾਂ ਨਹੀਂ ਹੋਇਆ, ਤੁਹਾਡਾ 3-4 ਸਾਲਾਂ 'ਚ ਦੁਨੀਆਂ 'ਚ ਨਾਂ ਹੋ ਗਿਆ, ਜਿਹਦੇ ਹਿਰਦੇ ਚ ਨਾਮ ਵਸ ਜਾਂਦਾ ਉਹ ਤਾਂ ਥੋੜਿਆਂ ਚਿਰਾਂ ਚ ਹੀ ਪ੍ਰਗਟ ਹੋ ਜਾਂਦਾ। ਜਿਹਦੇ ਹਿਰਦੇ ਚ ਨਾਮ ਵਸਦਾ ਉਹਦੇ ਉੱਤੇ ਸਤਿਗੁਰੂ ਕਿਰਪਾ ਕਰਦੇ ਨੇ, ਤੇ ਜਿਹਦੇ ਹਿਰਦੇ ਚ ਨਾਮ ਹੀ ਨਹੀਂ ਵਸਦਾ ਉਹ ਭਾਵੇਂ 100 ਸਾਲ ਬੈਠਾ ਰਹੇ ਉਹ ਪੱਥਰ ਵਾਂਗੂ ਉੱਥੇ ਹੀ ਰਹਿੰਦਾ। ਆਸਾ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਆਸਾ ਰਾਖਸ਼ ਫਰਮਾਉਂਦੇ ਨੇ, ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ। ਮੇਰੇ ਭਾਈ ਤੂੰ ਪਹਿਲੇ ਨਾਮ ਨੂੰ ਸੁਣ ਅਤੇ ਮਨ ਮੰਨਣ ਕਰ, ਫਿਰ ਮਨ ਵਸਾਏ ਨਿਧਿਆਸਣ ਕਰ, ਤਾਂ ਵਾਹਿਗੁਰੂ ਤੈਨੂੰ ਆਪ ਹੀ ਆ ਕੇ ਮਿਲੇਗਾ। ਆਂਦਿਨ ਸੱਚੀ ਭਗਤ ਕਰ ਸੱਚੇ ਚਿੱਤ ਲਾਈ, ਰਾਤ ਦਿਨ ਸੱਚੀ ਭਗਤੀ ਕਰਕੇ ਸੱਚੇ ਵਿੱਚ ਚਿੱਤ ਨੂੰ ਲਾਉਣਾ ਕਰ ਪਹਿਲਾਂ। ਏਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ। ਮਹਾਰਾਜ ਕਹਿੰਦੇ ਤੂੰ ਇੱਕ ਨਾਮ ਧਿਆਉਣਾ ਕਰਤਾ ਤੈਨੂੰ ਬਾਰ 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 ਹਰੇਕ ਪੰਗਤੀ ਚ ਇਹੀ ਕਹਿੰਦੇ ਆ ਤਾਂ ਹੀ ਸੁਖ ਪਾਵੇਂਗਾ। ਤੈਨੂੰ ਨਾਮ ਪੱਕਾ ਕਰੀ ਜਾਂਦੇ ਤੂੰ ਕਰਦਾ ਹੀ ਨਹੀਂ। ਪਤਾ ਨਹੀਂ ਕਿਹੜੇ ਪੱਥਰ ਦਾ ਤੇਰਾ ਮਨ ਬਣਿਆ ਹੋਇਆ, ਜਿੰਨਾ ਤੈਨੂੰ ਕਹਿੰਦੇ ਕਿ ਨਾਮ ਪੱਕਾ ਕਰ ਤੂੰ ਓਨਾ ਹੀ ਨਾਮ ਤੋਂ ਪਰੇ ਨੂੰ ਤੁਰਿਆ ਜਾਂਦਾ। ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ, ਹਉਮੈ ਅਤੇ ਦਵੈਸ਼ ਭਾਰ ਨੂੰ ਦੂਰ ਕਰ ਤਾਂ ਤੇਰੀ ਵੱਡੀ ਵਡਿਆਈ ਹੋਵੇਗੀ। ਇਹ ਦੋ ਚੀਜ਼ਾਂ ਖਤਰਨਾਕ ਦੱਸੀਆਂ ਬਾਣੀ ਚ, ਹਉਮੈ ਤੇ ਦਵੈਸ਼। ਸਤਿਗੁਰੂ ਕਹਿੰਦੇ ਇਹ ਦੂਰ ਕਰ, ਜੇ ਤੂੰ ਸਿੱਖ ਬਣਨਾ ਮੇਰਾ ਸਿੱਖ ਤਾਂ ਬਣੇਗਾ ਜੇ ਹਉਮੈ ਤੇ ਦਵੈਸ਼ ਨੂੰ ਦੂਰ ਕਰੇਗਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚਦੇ ਵਿਣ ਸਤਿਗੁਰ ਪਾਈ ਨਾ ਜਾਏ। ਇਸ ਭਗਤੀ ਨੂੰ ਦੇਵਤੇ ਮਨੁੱਖ ਅਤੇ ਮੁਨੀਜਨ ਸਭ ਚਾਹੁੰਦੇ ਨੇ, ਪਰ ਸਤਿਗੁਰਾਂ ਤੋਂ ਬਿਨਾਂ ਇਹ ਭਗਤੀ ਪ੍ਰਾਪਤ ਨਹੀਂ ਹੁੰਦੀ। ਜਿਵੇਂ ਕਿਸੇ ਨੇ ਮੰਗਿਆ ਸੀ ਸ਼ਿਵ ਜੀ ਤੋਂ ਮੈਨੂੰ ਨਾਮਦਾਨ ਬਖਸ਼ੋ, ਉਹ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਤਾਂ ਆਪ ਮੰਗਦੇ ਨਾਮਦਾਨ, ਤੁਸੀਂ ਵੀ ਮੰਗੋ। ਇਸ ਕਰਕੇ ਜਿਹੜਾ ਨਾਮਦਾਨ ਹੈ ਪਰਮੇਸ਼ਰ ਦਾ ਨਾਮ ਹੈ, ਹੋਰ ਕੌਣ ਦੇ ਸਕਦਾ ਉਹਨੂੰ? ਮੇਰਾ ਨਾਂ ਹੈ ਮੈਂ ਹੀ ਕਹਿ ਸਕਦਾ, ਜਾਂ ਮੇਰਾ ਨਾਂ ਲੈ ਦੀ ਉੱਥੇ, ਮੇਰੇ ਨਾਂ ਬਾਰੇ ਹੋਰ ਕਿਵੇਂ ਕੋਈ ਕਹਿ ਸਕਦਾ ਵੀ ਤੂੰ ਉਹਦਾ ਉੱਥੇ ਨਾਂ ਲੈ ਦੀ? ਉਹ ਨਹੀਂ ਕਹਿ ਸਕਦਾ। ਬਾਅਦ ਵਿੱਚ ਜਦੋਂ ਉਹਦੀ ਪੜਚੋਲ ਕੀਤੀ ਵੀ ਤੂੰ ਕਿਹਾ ਸੀ, ਮੈਂ ਕਹੂੰਗਾ ਹਾਂ ਮੈਂ ਕਿਹਾ ਸੀ ਇਹਨੂੰ ਵੀ ਮੇਰਾ ਨਾਂ ਲੈ ਦੀ। ਤੀਜੇ ਬੰਦੇ ਨੂੰ ਜਦ ਪੁੱਛਿਆ ਵੀ ਤੂੰ ਕਿਉਂ ਕਿਹਾ ਵੀ ਉਹਦਾ ਨਾਂ ਲੈ ਦੀ, ਕਹਿੰਦਾ ਮੈਂ ਉਹੀ ਕਹਿਤਾ ਸੀ। ਤਾਂ ਪਰਮੇਸ਼ਰ ਹੀ ਪਰਮੇਸ਼ਰ ਆਪਣਾ ਨਾਮ ਦੇ ਸਕਦਾ, ਅਤੇ ਪਰਮੇਸ਼ਰ ਤੋਂ ਬਿਨਾਂ ਜਿਹੜੇ ਬੰਦੇ ਕਹਿੰਦੇ ਆਓ ਮੇਰੇ ਕੋਲੋਂ ਨਾਮ ਲੈ ਲਓ, ਆਓ ਵੀ ਮੇਰੇ ਤੋਂ ਨਾਮ ਲੈ ਲਓ, ਉਹ ਨਾਮ ਸਾਨੂੰ ਨਹੀਂ ਪਤਾ ਕਿਹੜਾ ਦਿੰਦੇ ਨੇ, ਉਹ ਤਾਂ ਕੋਈ ਹੋਰ ਹੀ ਨਾਂ ਹੈ ਜਿਹੜਾ ਲੋਕ ਲੈਂਦੇ ਨੇ, ਬਾਅਦ ਵਿੱਚ ਧੋਖਾ ਹੋ ਜਾਣਾ। ਪੰਡਿਤ ਪੜ੍ਹਦੇ ਜੋਤ ਕੀ ਤਿੰਨ ਬੂਝ ਨਾ ਪਾਏ। ਪੰਡਿਤ ਸ਼ਾਸਤਰਾਂ ਨੂੰ ਪੜ੍ਹੀ ਜਾਂਦੇ, ਜੋਤਸ਼ੀ ਜੋਤਿਸ਼ ਲਾਉਂਦੇ ਆ, ਪਰ ਭਗਤੀ ਤੋਂ ਬਿਨਾਂ ਉਹਨਾਂ ਨੂੰ ਪਰਮੇਸ਼ਰ ਦੀ ਗਿਆਤ ਨਹੀਂ ਪੈਂਦੀ। ਆਪੈ ਥੈ ਸਭ ਰੱਖੇ ਓਨ ਕਿਛ ਕਹਿਣ ਨਾ ਜਾਈ। ਉਹ ਪਰਮੇਸ਼ਰ ਨੇ ਆਪਣੇ ਥੈ ਤੋਂ ਭਾਵ ਹੁੰਦਾ ਅਧੀਨ। ਸੋ ਆਪੈ ਥੈ ਸਭ ਰੱਖੇ ਓਨ, ਆਪਣੇ ਹੱਥ ਵਿੱਚ ਸਭ ਕੁਝ ਰੱਖਿਆ ਹੋਇਆ, ਇਸ ਵਾਸਤੇ ਕੁਝ ਕਿਹਾ ਨਹੀਂ ਜਾਂਦਾ। ਆਪੇ ਦੇ ਸੋ ਪਾਈ ਹੈ ਗੁਰਬੂਝ ਬੁਝਾਈ, ਜਿਸ ਨੂੰ ਆਪ ਦਿੰਦਾ ਉਹੀ ਪਾਉਂਦਾ। ਇਹ ਬੂਝ ਸਮਝ ਸਾਨੂੰ ਗੁਰੂ ਸਾਹਿਬ ਨੇ ਸਮਝਾਈ ਵੀ ਹੋਰ ਨਾ ਕਿਸੇ ਕੋਲ ਜਾ ਕੇ ਫਸ ਜਾਓ, ਸਤਿਗੁਰੂ ਤੋਂ ਬਿਨਾਂ ਹੋਰ ਕੋਈ ਬਖਸ਼ਿਸ਼ ਨਹੀਂ ਕਰ ਸਕਦਾ ਹੈ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਮੰਦਾ ਕਿਸਨੋਂ ਆਖੀ ਹੈ ਜੇ ਦੂਜਾ ਹੋਈ। ਸੂਖਮ ਸਥੂਲ ਜੀ ਜੰਤ ਸਾਰੇ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਨੇ, ਉਹੀ ਸਾਰਿਆਂ ਦਾ ਮਾਲਕ ਹੈ। ਫਿਰ ਮੰਦਾ ਹੁੰਦਾ ਬੁਰਾ ਬਚਨ ਕਿਹਨੂੰ ਆਖੀਏ? ਜੇ ਕੋਈ ਦੂਜਾ ਹੋਵੇ ਤਾਂ ਕਹੀਏ, ਪਰ ਆਪਾਂ ਤਾਂ ਦੂਜੇ ਦੇਖਦੇ ਹਾਂ, ਆਪਾਂ ਪਹਿਲਾਂ ਦੇਖਦੇ ਨਹੀਂ। ਵੀ ਆਪਾਂ ਦੇਖਦੇ ਹਾਂ ਬਾਹਰੋਂ, ਬਾਹਰ ਤਾਂ ਅਲੱਗ ਅਲੱਗ ਹੈ ਪਰ ਅੰਦਰੋਂ ਸਾਰੇ ਇੱਕੋ ਹੀ ਹੈ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਆਪ ਪਵਾਲੀ ਦਿੱਤੀਆਂ ਅੰਤਰ ਲੋਭ ਵਿਕਾਰਾ। ਹੁਣ ਇੱਕ ਪਰਮੇਸ਼ਰ ਦਾ ਹੁਕਮ ਸਾਰਿਆਂ ਉੱਪਰ ਵਰਤਦਾ ਹੈ, ਇੱਕ ਦੀ ਸਾਰੀ ਸਿਰਕਾਰਾ, ਸਰਕਾਰ ਹੁੰਦੀ ਰਈਅਤ ਪਰਜਾ। ਏਕਾ ਸਿਰ ਕਾਰਾ, ਇਕੱਠਾ ਪਾਠ ਵੀ ਹੈ ਅਲੱਗ ਅਲੱਗ ਵੀ ਹੈ। ਸੋ ਸਾਰਿਆਂ ਦੇ ਸਿਰ ਉੱਪਰ ਇੱਕ ਦੀ ਕਾਰ ਹੈ। ਇਸ ਪ੍ਰਕਾਰ ਸਿਰਕਾਰਾ ਤੋਂ ਮਤਲਬ ਹੁੰਦਾ ਰਈਅਤ ਪਰਜਾ, ਤੇ ਸਿਰ ਕਾਰਾ ਜੇ ਅੱਡ ਅੱਡ ਕਰ ਦਈਏ ਫਿਰ ਸਾਰਿਆਂ ਦੇ ਸਿਰ ਉੱਪਰ ਇੱਕ ਕਾਰ ਹੈ। ਇਹ ਦੋਨੋਂ ਹੀ ਪਾਠ ਚੱਲਦੇ ਨੇ। ਆਪ ਪਵਾਲੇ ਦਿੱਤੀਆਂ ਅੰਤਰ ਲੋਭ ਵਿਕਾਰਾ, ਜਿਨ੍ਹਾਂ ਦੇ ਅੰਦਰ ਪਦਾਰਥਾਂ ਦਾ ਲੋਭ ਹੈ ਤੇ ਵਿਸ਼ੇ ਵਿਕਾਰ ਹੈ, ਉਹਨਾਂ ਨੂੰ ਆਪ ਹੀ ਵਾਹਿਗੁਰੂ ਨੇ 84 ਲੱਖ ਜੂਨ ਦੇ ਭੋਗਣ ਵਿੱਚ ਭੁਆਂਟੜੀ ਦਿੱਤੀ ਹੋਈ ਹੈ। ਕਹਿਣ ਤੋਂ ਭਾਵ ਕਿ 84 ਦੇ ਗੇੜ ਵਿੱਚ ਪਾ ਦਿੱਤਾ। ਇੱਕ ਆਪੇ ਗੁਰਮੁਖ ਕੀਤੀਆਂ ਬੂਝਣ ਵਿਚਾਰਾ, ਇੱਕਾਂ ਨੂੰ ਆਪ ਹੀ ਗੁਰਮੁਖ ਕੀਤਾ, ਗੁਰਾਂ ਦੇ ਸਨਮੁਖ ਖੜਾ ਕੀਤਾ ਸ਼ੁਭ ਵਿਚਾਰ ਦੇ ਬੁੱਝਣ ਵਾਸਤੇ। ਭਗਤ ਵੀ ਉਹਨਾਂ ਨੂੰ ਬਖਸ਼ੀਆਂ ਨੂੰ ਅੰਤਰ ਭੰਡਾਰਾ, ਭਗਤੀ ਵੀ ਉਹਨਾਂ ਨੂੰ ਹੀ ਬਖਸ਼ੀ ਹੈ। ਅਤੇ ਹਿਰਦੇ ਅੰਦਰ ਸ਼ੁਭ ਗੁਣਾਂ ਦਾ ਭੰਡਾਰਾ ਵੀ ਦਿੱਤਾ। ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਏ। ਸਰੂਪ ਦੇ ਜੋ ਗਿਆਨਵਾਨ ਨੇ ਉਹਨੂੰ ਗਿਆਨੀ ਕਹਿੰਦੇ। ਇੱਕ ਗਿਆਨੀ ਹੁੰਦਾ ਸਰੀਰ ਕਰਕੇ, ਉਹ ਦੇਖਣ ਨੂੰ ਜਿਹਨੇ ਪੀਲੀ ਜਿਹੀ ਪਟਕੀ ਬੰਨੀ ਹੈ ਪੰਜਾਬ 'ਚ, ਭਾਵੇਂ ਸਾਈਕਲਾਂ ਦਾ ਕੰਮ ਕਰਦਾ ਮੋਟਰਸਾਈਕਲ, ਉਹ ਕਹਿੰਦੇ ਸਾਈਕਲਾਂ ਵਾਲਾ ਗਿਆਨੀ, ਉਹ ਘੜੀਆਂ ਵਾਲਾ ਗਿਆਨੀ, ਉਹ ਦੂਜਾ ਗਿਆਨੀ, ਪਤਾ ਨਹੀਂ ਕਿੰਨੇ ਕੁ ਗਿਆਨੀ ਹੈ। ਬਾਹਰੋਂ ਹੈ ਗਿਆਨੀ, ਅੰਦਰੋਂ ਤਾਂ ਨਹੀਂ ਹੈ। ਅੰਦਰੋਂ ਜਿਹੜਾ ਗਿਆਨੀ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਉਹ ਅੰਤਰ ਗਿਆਨ ਨਹੀਂ ਕਿਸੇ ਦੇ ਕੋਲੇ। ਗਿਆਨੀਆਂ ਨੂੰ ਸਾਰੇ ਸੱਚੀ ਪ੍ਰਤੀਤ ਹੁੰਦਾ। ਬ੍ਰਹਮ ਗਿਆਨੀਆਂ ਦੀ ਗੱਲ ਕੀਤੀ ਕਿਉਂਕਿ ਉਹਨਾਂ ਦੇ ਅੰਦਰ ਸੱਚੀ ਗਿਆਤ ਪ੍ਰਾਪਤ ਹੋਈ ਹੈ। ਓਏ ਭੁਲਾਏ ਕਿਸੈ ਦੇ ਨਾ ਭੁੱਲਨੀ ਸੱਚ ਜਾਣ ਸੋਏ। ਜਿਹੜਾ ਅੰਦਰੋਂ ਗਿਆਨਵਾਨ ਹੈ ਉਹਨੂੰ ਕੋਈ ਨਹੀਂ ਭੁਲਾ ਸਕਦਾ, ਉਹ ਸੱਚੇ ਵਾਹਿਗੁਰੂ ਨੂੰ ਜਾਣਦੇ ਨੇ। ਜਿਹੜਾ ਬਾਹਰਲਾ ਗਿਆਨੀ ਹੈ, ਬਾਹਰੋਂ ਬਾਹਰੋਂ ਗਿਆਨੀ ਹੈ, ਉਹਨੂੰ ਜਿਹੜਾ ਮਰਜ਼ੀ ਜਾ ਕੇ ਭੁਲਾ ਸਕਦਾ। ਇਸ ਕਰਕੇ ਚੱਕਰਾਂ 'ਚ ਵੀ ਪਾ ਸਕਦੇ ਹਾਂ ਆਪਾਂ ਉਹਨੂੰ, ਵੀ ਬਾਹਰੋਂ ਜੋ ਹੋਇਆ ਗਿਆਨੀ, ਅੰਦਰ ਤਾਂ ਅੰਤਰਜਾਮ ਤਾਂ ਹੀ ਹੈ ਨਹੀਂ ਉਹ। ਘਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੇ। ਗੁਰਮੁਖਾਂ ਦੇ ਸਰੀਰ ਘਰ ਵਿੱਚ ਜੋ ਪੰਜ ਗਿਆਨ ਇੰਦਰੀਏ ਵਰਤਦੇ ਆ, ਉਹ ਪੰਜੇ ਵਿਚਾਰ ਪੂਰਵਕ ਵਰਤਦੇ ਆ। ਸਾਡੇ ਵਿੱਚ ਜਿਹੜੇ ਗਿਆਨ ਇੰਦਰੀਏ ਹੁੰਦੇ ਨੇ, ਉਹ ਅਗਿਆਨ ਵਿੱਚ ਵਰਤਦੇ ਹੁੰਦੇ ਨੇ। ਵਿਚਾਰ ਆਦਿਕ ਜੋ ਪੰਜ ਗੁਣ ਨੇ, ਉਹ ਪੰਜੇ ਹੀ ਗੁਰਮੁਖਾਂ ਦੇ ਸਰੀਰ ਘਰ ਵਿੱਚ ਵਰਤਦੇ, ਪਰ ਗਿਆਨ ਅਨੁਸਾਰ ਪੰਜ ਅੱਖਾਂ ਵੀ ਉਹਨਾਂ ਦੀਆਂ ਗਿਆਨ ਵਿੱਚ ਵਰਤਦੀਆਂ ਨੇ, ਕੰਨ ਵੀ ਅਤੇ ਜ਼ੁਬਾਨ ਵੀ, ਨੱਕ ਵੀ, ਇਸ ਪ੍ਰਕਾਰ ਜਿਹੜੀ ਚਮੜੀ ਵੀ ਹੈ। ਕਿਉਂਕਿ ਪੰਜ ਗਿਆਨ ਇੰਦਰੀਏ ਹੋਣ ਕਰਕੇ ਵਿਚਾਰ ਅਨੁਸਾਰ ਵਰਤਦੇ ਨੇ। ਆਪਣੀਆਂ ਬੇਵਿਚਾਰੀਆਂ ਹੀ ਤੁਰੀਆਂ ਫਿਰਦੀਆਂ ਪੰਜ ਗਿਆਨ ਇੰਦਰੀਆਂ। ਨਾਨਕ ਬਿਨ ਸਤਿਗੁਰ ਵਸ ਨਾ ਆਵਨੀ, ਨਾਮ ਹਉ ਮੈਂ ਮਾਰੀ। ਮਹਾਰਾਜ ਕਥਨ ਕਰਦੇ ਨੇ, ਸਤਿਗੁਰਾਂ ਤੋਂ ਬਿਨਾਂ ਇਹ ਪੰਜ ਗਿਆਨ ਇੰਦਰੀਏ ਵਸ 'ਚ ਨਹੀਂ ਆਉਂਦੇ। ਜਿਨ੍ਹਾਂ ਨੇ ਨਾਮ ਜਪ ਕੇ ਹੰਗਤਾ ਮਾਰੀ ਆ, ਉਹਨਾਂ ਦੇ ਵਸ ਵਿੱਚ ਆ ਜਾਂਦੇ ਨੇ। ਵੱਡੀ ਚੀਜ਼ ਨਾਮ ਹੀ ਹੈ। ਆਸਾ ਮਹੱਲਾ ਤੀਜਾ, ਘਰੇ ਅੰਦਰ ਸਭ ਵੱਥ ਹੈ, ਬਾਹਰ ਕਿਛ ਨਾਹੀ। ਗੁਰਪ੍ਰਸਾਦੀ ਪਾਈ ਹੈ, ਅੰਤਰ ਕਪਟ ਖੁਲਾਹੀ। ਤੀਜੇ ਪਾਤਸ਼ਾਹ ਮਹਾਰਾਜ ਆਸਾ ਰਾਗ 'ਚ ਫਰਮਾਉਂਦੇ ਨੇ, ਸਾਰੀਆਂ ਵਸਤੂਆਂ ਸਰੀਰ ਘਰ ਦੇ ਵਿੱਚ ਹੀ ਪਈਆਂ, ਸਰੀਰ ਤੋਂ ਬਾਹਰ ਤਾਂ ਕੁਛ ਵੀ ਨਹੀਂ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ। ਭਗਤ ਪੀਪਾ ਜੀ ਹੋਏ ਨੇ, ਰਾਜੇ ਸਨ ਭਗਤ ਪੀਪਾ ਜੀ, ਇਹ ਉਹਨਾਂ ਦਾ ਸ਼ਬਦ 695 ਅੰਗ 'ਤੇ ਆਉਂਦਾ। ਸੋ ਸਤਿਗੁਰੂ ਫਰਮਾਉਂਦੇ ਨੇ, ਪਰ ਗੁਰਾਂ ਦੀ ਕਿਰਪਾ ਨਾਲ ਕਪਟ ਰੂਪੀ ਤਖ਼ਤੇ ਖੁੱਲ੍ਹ ਜਾਣ ਅਤੇ ਅੰਦਰਲੇ ਪੰਜ ਕੋਸ਼ਾਂ ਰੂਪੀ ਤਖ਼ਤੇ ਖੁੱਲ੍ਹ ਜਾਣ, ਤਾਂ ਅੰਦਰੋਂ ਹੀ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਸਰੀਰ ਤੋਂ ਬਾਹਰ ਨਾ ਲੱਭੋ ਕੁਛ, ਕਿਤੇ ਪਹਾੜੀ 'ਚ ਨਹੀਂ ਲੱਭਣਾ, ਕਿਤੇ ਦਰੱਖਤ 'ਚ ਨਹੀਂ ਲੱਭਣਾ, ਮਨੁੱਖਾ ਦੇਹੀ ਦੇ ਅੰਦਰ ਹੀ ਸਾਰਾ ਕੁਛ ਰੱਖਿਆ ਹੋਇਆ। ਖੋਜ ਕਰਦਿਆਂ ਕਰਦਿਆਂ ਉਹ ਮਿਲ ਜਾਂਦਾ। ਸਤਿਗੁਰ ਤੇ ਹਰ ਪਾਈਐ ਪਾਈ, ਅੰਤਰ ਨਾਮ ਨਿਧਾਨ ਹੈ ਪੂਰੈ, ਸਤਿਗੁਰ ਦੀਆ ਦਿਖਾਈ ਰਹਾਓ। ਕਹਿੰਦੇ ਭਾਈ, ਸਤਿਗੁਰਾਂ ਦੀ ਕਿਰਪਾ ਨਾਲ ਹੀ ਹਰੀ ਪ੍ਰਾਪਤ ਹੁੰਦਾ। ਸਤਿਗੁਰਾਂ ਪਾਸੋਂ ਹਰੀ ਪਾਈਦਾ, ਨਾਮ ਨਿਧੀਆਂ ਦਾ ਖਜ਼ਾਨਾ ਅੰਦਰ ਹੀ ਹੈ, ਪੂਰਿਆ ਸਤਿਗੁਰਾਂ ਨੇ ਕਿਰਪਾ ਕਰਕੇ ਦਿਖਾ ਦਿੱਤਾ ਹੈ। ਹਰ ਕਾ ਗਾਹਕ ਹੋਵੈ ਸੋ ਲੈ, ਪਾਏ ਰਤਨ ਵਿਚਾਰਾ। ਅੰਦਰ ਖੋਲੈ ਦਿਵ ਦਿਸ਼ਟ ਦੇਖੈ ਮੁਕਤ ਭੰਡਾਰਾ। ਜੋ ਪੁਰਸ਼ ਹਰੀ ਦਾ ਗਾਹਕ ਹੁੰਦਾ, ਉਹੀ ਹਰੀ ਨੂੰ ਪ੍ਰਾਪਤ ਕਰਦਾ ਅਤੇ ਉਹੀ ਰਤਨ ਵਿਰਾਗ ਤੇ ਵਿਚਾਰ ਨੂੰ ਪਾਉਂਦਾ, ਵਿਚਾਰ ਕੇ ਰਤਨ ਨੂੰ ਪਰਮਾਤਮਾ ਨੂੰ ਪਾਉਂਦਾ। ਜਦ ਗੁਰੂ ਅੰਦਰੋਂ ਦਿਵ ਦਿਸ਼ਟ ਭਾਵ ਹੁੰਦਾ, ਗਿਆਨ ਦ੍ਰਿਸ਼ਟੀ ਖੋਲਣ, ਤਾਂ ਮੁਕਤੀ ਰੂਪ ਭੰਡਾਰੇ ਨੂੰ ਦੇਖਦਾ। ਅੰਦਰ ਮਹਿਲ ਅਨੇਕ ਹੈ, ਜੀਉ ਕਰੇ ਬਸੇਰਾ। ਮਨ ਚਿੰਦਿਆ ਫਲ ਪਾਏ ਸੀ, ਫਿਰ ਹੋਏ ਨਾ ਫੇਰਾ। ਅਨੇਕਾਂ ਹੀ ਮਹਿਲ ਜਿਹੜੇ ਸਰੀਰਾਂ ਦੇ ਅੰਦਰ, ਜੋ ਇੱਕ ਪਰਮੇਸ਼ੁਰ ਹੈ ਨਾ, ਜੇ ਕਹਿੰਦੇ ਉਸ ਦੇ ਇੱਕ ਦੇ ਵਿੱਚ ਹੀ ਇਹ ਜੀਵ ਵਾਸਾ ਕਰੇ, ਫਿਰ ਮਨ ਇੱਛਿਤ ਫਲ ਪਾਉਂਦਾ। ਇਹਦਾ ਜੂਨੀਆਂ ਵਿੱਚੋਂ ਫਿਰ ਫੇਰਾ ਮਿਟ ਜਾਂਦਾ, 84 ਲੱਖ ਜੂਨ ਦਾ ਗੇੜਾ ਮਿਟ ਜਾਂਦਾ। ਪਾਰਖੀਆਂ ਵੱਥ ਸੰਭਾਲ ਲਈ, ਗੁਰ ਸੋਝੀ ਹੋਏ। ਨਾਮ ਪਦਾਰਥ ਅਮੁੱਲ ਸਾ, ਗੁਰਮੁਖ ਪਾਵੈ ਕੋਈ। ਗੁਰਾਂ ਦੀ ਦਿੱਤੀ ਹੋਈ ਸੋਝੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ, ਉਹਨਾਂ ਪਾਰਖੀਆਂ ਨੇ ਆਤਮ ਵਸਤੂ ਸੰਭਾਲ ਲਈ। ਸਾ ਹੁੰਦਾ ਉਹ ਜੋ ਅਮੋਲਕ ਪਦਾਰਥ ਨਾਮ ਹੈ, ਉਹਨੂੰ ਕੋਈ ਵਿਰਲਾ ਹੀ ਗੁਰਮੁਖ ਪ੍ਰਾਪਤ ਕਰਦਾ ਹੈ। ਸੋ ਜਿਸ ਪ੍ਰਕਾਰ ਲਿਖਿਆ ਨਾਮ ਪਦਾਰਥ ਅਮੁੱਲ ਸਾ, ਇਸ ਪ੍ਰਕਾਰ ਇਹ ਪਾਠ ਕਰਨਾ। ਬਾਹਰ ਪਾਲੇ ਸੋ ਕਿਆ ਲਹੈ, ਵੱਥ ਘਰੇ ਅੰਦਰ ਪਾਈ। ਭਰਮੇ ਪੂਲਾ ਸਭ ਜੱਗ ਫਿਰੈ, ਮਨਮੁਖ ਪਤ ਗਵਾਈ। ਜਿਹੜਾ ਪੁਰਸ਼ ਸਰੀਰ ਤੋਂ ਬਾਹਰ ਭਾਲੇਗਾ, ਉਹ ਭਲਾ ਕੀ ਲਵੇਗਾ? ਕਿਉਂਕਿ ਭਾਈ, ਆਤਮ ਵਸਤੂ ਤਾਂ ਘਰ ਦੇ ਅੰਦਰ ਹੈ। ਸਾਰਾ ਸੰਸਾਰ ਭਰਮ ਵਿੱਚ ਭੁੱਲਿਆ ਫਿਰਦਾ, ਮਨਮੁਖਾਂ ਨੇ ਆਪਣੀ ਇੱਜ਼ਤ ਗਵਾ ਲਈ ਹੈ। ਘਰ ਦਰ ਛੋਡੇ ਆਪਣਾ, ਪਰ ਘਰ ਝੂਠਾ ਜਾਏ। ਝੂਠਾ ਪੁਰਸ਼ ਆਪਣੇ ਸਰੂਪ ਘਰ ਦੀ ਪ੍ਰਾਪਤੀ ਦੇ ਦਰਵਾਜ਼ੇ ਸਤਸੰਗ ਨੂੰ ਛੱਡ ਕੇ ਦੇਵੀ ਦੇਵਤੇ ਸਖੀ ਸਰਵਰ ਦੀ ਉਪਾਸ਼ਨਾ ਕਦੇ ਕਿਸੇ ਦੇ ਕਦੇ ਕਿਸੇ ਦੇ ਦਰ ਤੇ ਜਾਂਦਾ, ਪਰਾਏ ਘਰਾਂ ਵੱਲ ਧਾਕਦਾ, ਇੱਕ ਰੱਬ ਨੂੰ ਛੱਡ ਕੇ ਇੱਧਰ ਉੱਧਰ ਦੇਖੀ ਜਾਂਦਾ। ਚੋਰ ਐ ਵਾਂਗੂ ਪਕੜੀ ਐ ਬਿਨ ਨਾਵੈ ਚੋਟਾਂ ਖਾਈ। ਅੰਤ ਨੂੰ ਉਹ ਚੋਰ ਵਾਂਗੂ ਫੜਿਆ ਜਾਂਦਾ ਅਤੇ ਹਰੀ ਨਾਮ ਤੋਂ ਬਿਨਾਂ ਹੋਣ ਕਰਕੇ ਉਹ ਜਮਾਂ ਦੀਆਂ ਸੱਟਾਂ ਖਾਂਦਾ। ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਪਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ। ਭਾਈ ਜਿਨ੍ਹਾਂ ਨੇ ਆਪਣੇ ਸਰੂਪ ਘਰ ਨੂੰ ਜਾਣਿਆ ਉਹ ਸੰਸਾਰ ਵਿੱਚ ਸੁਖੀ ਨੇ, ਉਹਨਾਂ ਨੇ ਗੁਰਾਂ ਦੀ ਵਡਿਆਈ ਕਰਕੇ ਹਿਰਦੇ ਅੰਦਰ ਹੀ ਬ੍ਰਹਮ ਨੂੰ ਪਛਾਣ ਲਿਆ। ਆਪੇ ਦਾਨ ਕਰੇ ਕਿਸੇ ਆਖੀ ਐ ਆਪੇ ਦੇ ਬੁਝਾਈ, ਨਾਨਕ ਨਾਮ ਧਿਆਏ ਤੂੰ ਦਰ ਸੱਚੈ ਸੋਭਾ ਪਾਈ। ਉਹ ਪਰਮੇਸ਼ਰ ਆਪ ਹੀ ਦਾਨ ਦੇਣਾ ਕਰਦਾ, ਆਪ ਹੀ ਦਾਨ ਭਾਵ ਹੁੰਦਾ ਜਣਾਉਂਦਾ, ਅਸੀਂ ਕਿਸ ਨੂੰ ਜਾ ਕੇ ਆਖਣਾ ਕਰੀਏ। ਉਹ ਆਪ ਹੀ ਸੁਰਤ ਨੂੰ ਸਮਝਾ ਦਿੰਦਾ। ਸਤਿਗੁਰੂ ਮਹਾਰਾਜ ਕਥਨ ਕਰਦੇ, ਭਾਈ ਤੂੰ ਨਾਮ ਨੂੰ ਧਿਆਉਣਾ ਕਰ ਤਾਂ ਫਿਰ ਤੈਨੂੰ ਸੱਚੇ ਦਰ ਦੇ ਵਿੱਚ ਜਾ ਕੇ ਸੱਚਖੰਡ ਚ ਸੋਭਾ ਪ੍ਰਾਪਤ ਹੋਵੇਗੀ।